दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परिणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हर कृष्ण सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि औरंगजेब बादशाह दा एक जिना मुसाहिब है जिना उमराव है ਉਹ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਹੈ। ਸਿੱਖ ਨੇ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਬਾਦਸ਼ਾਹ ਦੇ ਵੱਲੋਂ ਇੱਕ ਆਦਮੀ ਆਇਆ ਹੈ, ਉਹ ਤੁਹਾਨੂੰ ਮਿਲਣਾ ਚਾਹੁੰਦਾ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸ੍ਰੀ ਹਰਿ ਕ੍ਰਿਸ਼ਨ ਸੁਣਿਓ ਜਬ ਆਵਾ ਆ ਗਏ ਆਪਣ ਕਨਾਤ ਤਨਾਵਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੂੰ ਉਸ ਦੇ ਆਉਣ ਦੀ ਖਬਰ ਮਿਲੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਮਣੇ ਇੱਕ ਕਨਾਤ ਤਨਵਾ ਲਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ, ਪਰ ਇੱਥੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਕਰ ਰਹੇ ਨੇ ਕਿ ਉਸ ਦੇ ਕਿਸੇ ਆਦਮੀ ਦੇ ਮੱਥੇ ਵੀ ਨਹੀਂ ਲੱਗਣਾ। ਸਤਿਗੁਰਾਂ ਨੇ ਆਪਣੇ ਸਾਹਮਣੇ ਇੱਕ ਕਨਾਤ ਤਨਵਾ ਲਈ। ਸੁਪਟਨ ਗਣ ਦੀਵਾਨ ਲਗਾਇਓ ਵਹਿਰ ਕਨਾਤ ਸੋ ਦਿਓ ਬਿਠਾਇਓ। ਸਤਿਗੁਰਾਂ ਦੇ ਜਿਹੜੇ ਸ਼ਸਤਰਧਾਰੀ ਯੋਧੇ ਸਨ ਉਹ ਸਾਰੇ ਦੇ ਸਾਰੇ ਸਤਿਗੁਰਾਂ ਦੇ ਲਾਗੇ ਬੈਠੇ ਸਨ। ਉਸ ਕਨਾਤ ਤੋਂ ਬਾਹਰ ਵਾਲੇ ਪਾਸੇ ਉਸ ਦੇ ਆਦਮੀ ਨੂੰ ਔਰੰਗਜ਼ੇਬ ਦੇ ਆਦਮੀ ਨੂੰ ਬਿਠਾ ਦਿੱਤਾ। ਦਿੱਲੀ ਪੁਰ ਕੇ ਸਿੱਖ ਸਭ ਆਵੇ ਪਾਂਤ ਪਾਂਤ ਪੇਟਣ ਅਜ ਪਾਵੇ। ਦਿੱਲੀ ਸ਼ਹਿਰ ਦੀਆਂ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਉਹ ਸਾਰੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਰਹੀਆਂ ਨੇ। ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਮੱਥਾ ਟਿਕ ਰਹੀਆਂ। ਪੜੈ ਰਬਾਬੀ ਸ਼ਬਦ ਸੁਰਾਗ ਸੁਣੈ ਪ੍ਰੇਮ ਤੇ ਜਿਨ ਵੱਡ ਭਾਗ। ਗੁਰਬਾਣੀ ਦੇ ਸ਼ਬਦਾਂ ਦਾ ਰਾਗਾਂ ਦੇ ਸਮੇਤ ਕੀਰਤਨ ਹੋ ਰਿਹਾ। ਸੁਣੈ ਪ੍ਰੇਮ ਤੇ ਜਿਨ ਵੱਡ ਭਾਗ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਨੇ ਉਹ ਪ੍ਰੇਮ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਨੂੰ ਸੁਣ ਰਹੇ ਨੇ, ਸ਼੍ਰਵਣ ਕਰ ਰਹੇ ਨੇ। ਚਵਰ ਦਾਰ ਲੇ ਚਵਰ ਟੁਰਾਵਤ ਸਿੱਖ ਦਰ ਸੈ ਮਨ ਮੋਦ ਉਪਾਵਤ। ਜਿਹੜੇ ਚੌਰ ਬਰਦਾਰ ਨੇ ਉਹ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਕਰ ਰਹੇ ਨੇ, ਸਿੱਖ ਦਰਸ਼ਨ ਕਰ ਰਹੇ ਨੇ ਮਨ ਦੇ ਵਿੱਚ ਖੁਸ਼ੀ ਨੂੰ ਪੈਦਾ ਕਰਕੇ। ਤਿਸ ਛਿਨ ਅੰਤਰ ਆਣ ਪਰਵੇਸ਼ਾ ਪਾਠਿਓ ਮੁਸਾਹਿਬ ਜੋ ਤੁਰ ਕੇਸ਼ਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸੇ ਹੀ ਸਮੇਂ ਦੇ ਦੌਰਾਨ ਉਹ ਜਿਹੜਾ ਮੁਸਾਹਿਬ ਆਇਆ ਸੀ ਬਾਦਸ਼ਾਹ ਦੇ ਵੱਲੋਂ ਉਹ ਉੱਥੇ ਪਹੁੰਚਿਆ ਸੀ। शोभत सभा में कर बैठारा, मस्तक टेकन मुखो उचारा। सतगुरु जी कहिंदे ने कि जिहड़ी सभा सजी हुई सी कनात दे बाहर वाले पासे, उत्थे ही उस नूं बिठा दिता, मस्तक टेकन मुखो उचारा। उसने फिर अपने मुंह दे विचों इस तरह आख्या कि मैं तुहाडे चरणां दे उत्ते मत्था टेकदा हां, सामना सतगुरां ने कीता ही नहीं। अपन शाह की अर्ज गुजारी, दरब पुचायो धरियो आगारी। अपने बादशाह दे वलों उसने अर्ज कीती है, ते जेड़ी माया प्रौणचारी दी जाफत दी भेजी गई सी ओ भी अगे रख दिती। एह जाफत हित तुम को दीना, अर चाहत है दर्शन लीना। उसने बेनती कीती है कि बादशाह ने तुहाडे वास्ते ए जाफत दी माया भेजी है, और इस तों इलावा ओ तुहाडे दर्शन करना चाहुंदा है। जिमरावर की होए रजाए, त्यों मैं कहूं शाह संग जाए। कहिंदा कि जिस तरह तुहाडी रजा होवे, जिस तरह तुहाडा हुक्म होवे, मैनूं तुसीं ओ आखो तां कि मैं बादशाह नूं जाके ओ जवाब दे दे। थित कनात के अंतर यहे, श्री हर कृष्ण बाक सुन कहे। ग्रंथाकार भाई संतोख सिंह जी लिखदे ने कि कनात दे अंदर ही सतगुरु जी बैठे रहे, फिर ओ सवेरे सतगुरु हर कृष्ण सच्चे पातशाह जी ने उस दी अर्ज नूं सुन के इस तरह वचन कीता। बड़ो प्रात हमरो सब लायक, जिम चाहत तिम अजमत दायक। सतगुरु जी कहिंदे ने कि साडा जिहड़ा वड्डा भरा है राम राय, ओ हर एक तरीके दे नाल लायक है, जिस तरह चाहे उसे तरह दी करामात दिखा सकदा। सो नित पहुंचत है टिग शाहू, जिम बूजत उत्तर दे पाहू। राम राय ते रोज ही बादशाह दी सभा दे विच पहुंचदा है, जिस तरह दा बादशाह सवाल करदा है उसे तरह दा उत्तर ओ देंदा है। सत गुर पूरन पिता हमारे, तिनको बरते हुक्म बिचारे। सतगुरु जी कहिंदे ने कि साडे पिता भाव के सतगुरु हर राय सच्चे पातशाह जी पूरन सतगुरु सन, तिनको बरते हुक्म बिचारे। उन्हां सतगुरां दे हुक्मां दी विचार करके मैं उन्हां हुक्मां दे उत्ते ही चलना चाहुंदा। श्री मुख ते मकीन उचारन, पलो होण हित सीख सिखारन। सतगुरु हर कृष्ण सच्चे पातशाह जी कहिंदे ने कि सतगुरु हर राय सच्चे पातशाह जी ने साडे पिता जी ने अपने श्री मुख तों इस तरह दे वचन उचारण कीते सन, पलो होण हित सीख सिखारन, भाव के साडे भले दी सिख्या सिखाउण दे हित दे वास्ते सतगुरां ने वचन कीते सन। बड़ो प्रात मतिवंत तुम्हारा, गयो पुरी मैं शाह हकारा। सतगुरु हर कृष्ण सच्चे पातशाह जी कहिंदे ने कि पिता जी ने वचन कीते सी कि तुहाडा जिहड़ा वड्डा भरा है ओ बुद्धिवान है, और ओ दिल्ली पुरी दे विच पहुंचया होया बादशाह दे कोल। लायक को लख तिसै पठायो, करामात मैं अधिक बनायो। सतगुरां ने यह भी आख्या सी कि लायक जान के उस नूं मैं उत्थे दिल्ली भेजिया है, करामातां दा धनी बना के। यथा शाह चाहे गोहेरा, सो दिखाए है सुगर बडेरा। सतगुरां ने यह भी आख्या सी कि जिस तरह बादशाह चाहेगा उसे तरह राम राय उस नूं करके दिखा देगा, क्योंकि बड़ा सुगड़ है, सियाणा है। तुमने तह पहुंचावन की चाहूं, नहीं करनी अपने मन माहूं। सतगुरु हर कृष्ण जी कहिंदे ने ਕਿ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਤਾਕੀਦ ਕੀਤੀ ਸੀ, ਮੈਨੂੰ ਹੁਕਮ ਕੀਤਾ ਸੀ ਕਿ ਹਰ ਕ੍ਰਿਸ਼ਨ ਤੂੰ ਕਦੇ ਵੀ ਉਸ ਬਾਦਸ਼ਾਹ ਦੇ ਕੋਲ ਦਿੱਲੀ ਜਾਣ ਦੀ ਚਾਹ ਨੂੰ ਨਾ ਕਰੇ। ਕਿਸੀ ਹਿੱਤ ਕਰ ਦਿੱਲੀ ਜਾਵੋ, ਸਿੱਖ ਸੰਗਤ ਕੋ ਦਰਸ ਦਿਖਾਵੋ। ਸਤਿਗੁਰਾਂ ਨੇ ਆਖਿਆ ਸੀ ਕਿ ਜੇਕਰ ਕਿਸੇ ਦੇ ਹਿੱਤ ਦੇ ਵਾਸਤੇ ਭਾਵ ਕੇ ਸੰਗਤ ਦੇ ਵਾਸਤੇ ਦਿੱਲੀ ਤੈਨੂੰ ਜਾਣਾ ਪਵੇ ਤੇ ਤੂੰ ਸਿੱਖ ਸੰਗਤ ਦਾ ਹੀ ਦਰਸ਼ਨ ਕਰਨਾ ਹੈ ਤੇ ਉਹਨਾਂ ਨੂੰ ਹੀ ਦਰਸ਼ਨ ਦੇਣਾ। ਤਉ ਸ਼ਾਹ ਸੰਗ ਮੇਲ ਜੋ ਕਰਨਾ, ਇਹ ਨਾ ਮਨੋਰਥ ਕਰੋ ਆਚਰਨਾ। ਦਿੱਲੀ ਜਾ ਕੇ ਫੇਰ ਵੀ ਬਾਦਸ਼ਾਹ ਦੇ ਨਾਲ ਜਿਹੜਾ ਮੇਲ ਕਰਨਾ ਹੈ, ਇਹ ਕਦੇ ਵੀ ਮਨੋਰਥ ਆਪਣੇ ਮਨ ਦੇ ਵਿੱਚ ਨਾ ਉਠਾਵੇਂ। ਏਕ ਸਥਲ ਹੋਵਣ ਜੋਗ ਪ੍ਰਾਤ, ਮਤਸਰ ਉਪਜੈ ਔਰ ਬਖੇਆਤ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਜਿਹੜੀਆਂ ਮੈਨੂੰ ਸਿੱਖਿਆਵਾਂ ਦਿੱਤੀਆਂ ਸਨ ਉਹ ਬਹੁਤ ਹੀ ਵੱਡ ਮੁੱਲੀਆਂ ਸਨ। ਕਹਿੰਦੇ ਨੇ ਕਿ ਸਤਿਗੁਰਾਂ ਨੇ ਆਖਿਆ ਸੀ ਕਿ ਇੱਕ ਜਗ੍ਹਾ ਦੇ ਉੱਤੇ ਤੁਹਾਡਾ ਦੋਵਾਂ ਭਰਾਵਾਂ ਦਾ ਇਕੱਠਾ ਹੋਣਾ ਉਹ ਜਾਇਜ਼ ਨਹੀਂ ਹੋਵੇਗਾ। ਮਤਸਰ ਉਪਜੈ ਔਰ ਬਖਿਆਤ, ਈਰਖਾ ਦਾ ਜਿਹੜਾ ਭਾਵ ਹੈ ਨਾ ਉਹ ਰਾਮ ਰਾਏ ਦੇ ਵੱਲੋਂ ਪ੍ਰਗਟ ਹੋਵੇਗਾ। ਅਪਰ ਸਖਾ ਨਹੀਂ ਭਰਾਤ ਸਮਾਨ, ਜੇਕਰ ਹਿਰਦੈ ਪ੍ਰੇਮ ਮਹਾਨ। ਦੋ ਪੱਖ ਜ਼ਹਿਰ ਹੋ ਰਹੇ ਨੇ, ਇੱਕ ਚੰਗਾ ਇੱਕ ਮਾੜਾ। ਕਹਿੰਦੇ ਨੇ ਕਿ ਜਿੱਥੇ ਦੋ ਭਰਾ ਇਕੱਠੇ ਹੋ ਜਾਣ ਉਹਨਾਂ ਦੇ ਵਿੱਚ ਈਰਖਾ ਦਾ ਭਾਵ ਵੱਧ ਜਾਂਦਾ, ਪਰ ਦੂਸਰਾ ਪੱਖ ਕਵੀ ਜੀ ਨੇ ਪੇਸ਼ ਕੀਤਾ ਹੈ ਕਿ ਜੇਕਰ ਹਿਰਦੇ ਪ੍ਰੇਮ ਮਹਾਨ, ਜੇਕਰ ਦੋਵਾਂ ਦੇ ਹਿਰਦੇ ਦੇ ਵਿੱਚ ਮਹਾਨ ਇੱਕ ਦੂਜੇ ਦੇ ਪ੍ਰਤੀ ਪ੍ਰੇਮ ਹੋਵੇ, ਫਿਰ ਅਪਰ ਸਖਾ ਨਹੀਂ ਭਰਾ ਸਮਾਨ, ਫਿਰ ਕੋਈ ਵੀ ਮਿੱਤਰ ਗੂੜਾ ਮਿੱਤਰ ਵੀ ਭਰਾ ਦੇ ਵਰਗਾ ਨਹੀਂ ਹੁੰਦਾ, ਪਰ ਜੇਕਰ ਦੋਵਾਂ ਦਾ ਪ੍ਰੇਮ ਹੋਵੇ ਪਿਆਰ ਹੋਵੇ। ਪਾਏ ਪਨੋ ਮੈਂ ਮੁਖਤਾਇਆ ਹੈ, ਰਾਮ ਲਖਣ ਆਦਿਕ ਜਬ ਕਹੈ। ਸਤਿਗੁਰਾਂ ਨੇ ਸਿੱਖਿਆ ਦਿੱਤੀ ਸੀ ਕਿ ਜਿਹੜਾ ਪ੍ਰੇਮ ਹੈ ਨਾ ਉਹ ਭਰਾ ਭਰਾ ਦੇ ਵਿੱਚ ਇੱਕ ਮੁੱਖ ਭੂਮਿਕਾ ਨੂੰ ਨਿਭਾਉਂਦਾ ਹੈ। ਰਾਮ ਲਖਣ ਆਦਿਕ ਜਬ ਕਹੈ, ਭਗਵਾਨ ਰਾਮ ਚੰਦਰ ਜੀ ਔਰ ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਭਰਾ ਸੀ ਲਛਮਣ, ਇਹਨਾਂ ਦੋਵਾਂ ਦੀ ਜੋੜੀ ਸੀ ਪ੍ਰੇਮ ਵਾਲੀ, ਕਿਉਂਕਿ ਦੋਵਾਂ ਨੂੰ ਇੱਕ ਦੂਜੇ ਦੇ ਪ੍ਰਤੀ ਪ੍ਰੇਮ ਸੀ। ਇਸ ਕਰਕੇ ਰਾਮ ਤੇ ਲਛਮਣ ਦੀ ਜਿਹੜੀ ਮਿਸਾਲ ਹੈ ਨਾ ਉਹ ਦਿੱਤੀ ਜਾ ਸਕਦੀ। ਸਹਿਤ ਪ੍ਰੇਮ ਕੇ ਜਹ ਜੁਗ ਪਾਈ, ਦੁਲਬ ਬਾਤ ਸੋਪੀ ਬਨ ਜਾਈ। ਸਹਿਤ ਪ੍ਰੇਮ ਦੇ ਸਮੇਤ ਜਿੱਥੇ ਦੋ ਭਰਾ ਹੋਣ ਉੱਥੇ ਉਹ ਵੀ ਗੱਲ ਬਣ ਜਾਂਦੀ ਹੈ ਜਿਹੜੀ ਕਿ ਨਾ ਬਣਨ ਯੋਗ ਹੋਵੇ। ਭਾਵ ਕੇ ਜੋ ਗੱਲ ਨਹੀਂ ਹੋ ਸਕਦੀ ਉਹ ਵੀ ਹੋ ਸਕਦੀ ਹੈ, ਪਰ ਤਾਂ ਹੋ ਸਕਦੀ ਹੈ ਜੇਕਰ ਦੋਵਾਂ ਭਰਾਵਾਂ ਦਾ ਪ੍ਰੇਮ ਹੋਵੇ। ਦੁਤੀਏ ਸੁਣੋ ਪ੍ਰਾਤ ਸਮ ਬੈਰੀ, ਅਪਰ ਨਹੀਂ ਖੋਟੋ ਸਿਰ ਪੈਰੀ। ਦੂਸਰਾ ਪੱਖ ਇਹ ਹੈ ਕਿ ਭਰਾ ਵਰਗਾ ਵੈਰੀ ਵੀ ਦੁਨੀਆਂ ਦੇ ਉੱਤੇ ਹੋਰ ਕੋਈ ਹੋ ਨਹੀਂ ਸਕਦਾ। ਜੇਕਰ ਪ੍ਰੇਮ ਭਾਵ ਹੋਵੇ ਤੇ ਉਹਦੇ ਵਰਗਾ ਮਿੱਤਰ ਤੇ ਸਖਾ ਕੋਈ ਨਹੀਂ, ਪਰ ਜੇਕਰ ਪ੍ਰੇਮ ਭਾਵ ਨਾ ਹੋਵੇ ਤੇ ਫਿਰ ਭਰਾ ਵਰਗਾ ਵੈਰੀ ਵੀ ਹੋਰ ਖੋਟਾ ਕੋਈ ਹੋ ਨਹੀਂ ਸਕਦਾ। ਦਸ ਮੁਖ ਪ੍ਰਾਤ ਬਭੀਖਣ ਪਾਇਓ, ਬਾਲੀ ਅਰਸ ਗਰੀਬ ਜੋ ਥੀਓ। ਰਾਵਣ ਦਾ ਭਰਾ ਸੀ ਬਭੀਖਣ, ਪਰ ਦੋਵਾਂ ਦਾ ਵਿਰੋਧ ਹੋਇਆ। ਬਾਲੀ ਅਰ ਸਗਰੀਵ ਸੋ ਥੀਓ, ਇਸ ਤੋਂ ਇਲਾਵਾ ਬਾਲੀ ਸੀ, ਬਾਲੀ ਦਾ ਤੇ ਦੂਸਰੇ ਉਸਦੇ ਛੋਟੇ ਭਰਾ ਸਗਰੀਵ ਦਾ ਵੀ ਵੈਰ ਪੈ ਗਿਆ। ਰਾਵਣ ਭਗਵਾਨ ਰਾਮ ਚੰਦਰ ਜੀ ਦਾ ਵਿਰੋਧੀ ਸੀ ਤੇ ਭਵਿੱਖਣ ਨੂੰ ਇਤਿਹਾਸ ਮੰਨਦੇ ਨੇ ਕਿ ਪੂਰਾ ਸੇਵਕ ਸੀ ਭਗਵਾਨ ਰਾਮ ਚੰਦਰ ਜੀ ਦਾ। ਦੂਸਰੀ ਤਰਫ ਬਾਲੀ ਨੂੰ ਉਹਦੇ ਭਰਾ ਸਗਰੀਵ ਨੇ ਮਰਵਾਇਆ ਭਗਵਾਨ ਰਾਮ ਚੰਦਰ ਜੀ ਨੂੰ ਆਖ ਕੇ। ਦਾਰਸ਼ ਕੋਹ ਸ਼ਾਹ ਕੋ ਪ੍ਰਾਤਾ, ਬੁਰਿਆਈ ਇਨਕੀਨ ਬਖਿਆਤਾ। ਸਤਿਗੁਰੂ ਜੀ ਕਹਿੰਦੇ ਨੇ ਜੇ ਇਹਨਾਂ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਛੱਡ ਵੀ ਦੇਈਏ ਤਾਂ ਵੀ ਜਿਹੜਾ ਦਾਰਸ਼ ਕੋਹ ਹੈ ਉਹ ਤੁਹਾਡੇ ਬਾਦਸ਼ਾਹ ਦਾ ਭਰਾ ਸੀ, ਵੱਡਾ ਭਰਾ ਸੀ, ਬੁਰਿਆਈ ਇਨਕੀਨ ਬਖਿਆਤਾ, ਤੇ ਤੁਹਾਡੇ ਇਸ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਵੱਡੇ ਹੀ ਭਰਾ ਦੇ ਨਾਲ ਕਿੰਨੀ ਬਖੇਵਤਾ ਕੀਤੀ, ਭਾਵ ਕੇ ਪ੍ਰਗਟ ਗੱਲ ਹੈ ਕਿ ਕਿੰਨੀ ਇਸ ਨੇ ਬੁਰਿਆਈ ਕੀਤੀ। ਇਤਿਆਦਿਕ ਜਗ ਭਏ ਅਨੇਕ, ਗਿਨ ਸਵਣ ਕੋ ਕਰੈ ਬਵੇਕ। ਦੁਨੀਆਂ ਦੇ ਉੱਤੇ ਕਿੰਨੇ ਹੀ ਐਸੇ ਹੋ ਗਏ ਨੇ, ਅਨੇਕ ਹੀ ਹੋ ਗਏ ਨੇ, ਗਿਨੈ ਸਵਣ ਕੋ, ਕਿਹਦੇ ਵਿੱਚ ਇੰਨਾ ਗਿਆਨ ਹੈ ਕਿ ਕੋਈ ਕਿਸੇ ਦੀ ਗਿਣਤੀ ਇੰਨੀ ਕਰ ਲਵੇ। ਜੋ ਨਹੀਂ ਮਰਤ ਕਿਸੂ ਕੇ ਮਾਰੇ, ਸੋ ਪ੍ਰਾਤਨ ਛਲ ਕਰ ਸੰਗਾਰੇ। ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਦੁਨੀਆਂ ਦੇ ਉੱਤੇ ਐਸੇ ਬਲੀ ਹੋ ਚੁੱਕੇ ਨੇ, ਜਿਹੜੇ ਕਿ ਕਿਸੇ ਦੇ ਵੀ ਮਾਰਿਆ ਨਹੀਂ ਮਰੇ, ਭਰਾਵਾਂ ਨੇ ਛਲ ਕਰਕੇ ਉਹਨਾਂ ਨੂੰ ਮਰਵਾ ਦਿੱਤਾ। ਜੇਕਰ ਆਪਾਂ ਰਾਵਣ ਦੇ ਬਾਰੇ ਇਸ ਕਥਨ ਨੂੰ ਲਈਏ ਤੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਮਾਣ ਆਉਂਦਾ ਕਿ ਰਾਵਣ ਇੰਨਾ ਬਲੀ ਸੀ। ਇਤਿਹਾਸ ਇੱਥੋਂ ਤੱਕ ਕਹਿੰਦੇ ਨੇ ਕਿ ਰਾਵਣ ਨੇ ਕਾਲ ਨੂੰ, ਮੌਤ ਨੂੰ ਵੀ ਆਪਣੇ ਪਾਵੇ ਦੇ ਨਾਲ ਬੰਨਿਆ ਸੀ ਪਰ ਮਾਰਿਆ ਨਹੀਂ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਦੋਂ ਭਗਵਾਨ ਰਾਮ ਚੰਦਰ ਜੀ ਨੇ ਭੇਜਿਆ ਲਕਸ਼ਮਣ ਨੂੰ ਤੇ ਉਹਨੇ ਨੀਤੀ ਦੀ ਸਾਰਿਆਂ ਤੋਂ ਵੱਡੀ ਲਕਸ਼ਮਣ ਨੂੰ ਗੱਲ ਆਖੀ ਸੀ ਕਿ ਮੈਂ ਕਾਲ ਨੂੰ ਬੰਨ ਛੱਡਿਆ, ਮਾਰਿਆ ਨਾ, ਜੇ ਮਾਰਿਆ ਹੁੰਦਾ ਤੇ ਅੱਜ ਮੈਂ ਨਾ ਮਰਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਤਿਹਾਸ ਇਸ ਗੱਲ ਨੂੰ ਮੰਨਦੇ ਨੇ ਕਿ ਕਾਲ ਨੂੰ ਆਪਣੇ ਪਾਵੇ ਦੇ ਨਾਲ ਰਾਵਣ ਨੇ ਬੰਨ ਛੱਡਿਆ ਸੀ, ਇੰਨਾ ਬਲੀ ਸੀ। ਪਰ ਕਹਿੰਦੇ ਨੇ ਜੋ ਨਹੀਂ ਮਰਤ ਕਿਸੂ ਕੇ ਮਾਰੇ, ਜਿਹੜੇ ਮੌਤ ਦੇ ਮਾਰਿਆਂ ਵੀ ਨਹੀਂ ਸੀ ਮਰ ਸਕਦੇ, ਭਾਵ ਕਿ ਰਾਵਣ ਐਸਾ ਸੀ, ਸੋ ਪ੍ਰਾਤਨ ਛਲ ਕਰ ਸੰਘਾਰੇ, ਉਸ ਭਰਾ ਨੂੰ ਛਲ ਕਰਕੇ ਹੀ ਮਰਵਾਇਆ ਭਵੀਖਣ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ, ਇਸ ਤੋਂ ਇਲਾਵਾ ਇਤਿਹਾਸ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਭੇਤ ਦਿੱਤਾ ਸੀ ਕਿ ਰਾਵਣ ਦੀ ਧੁਨੀ ਦੇ ਵਿੱਚ ਅੰਮ੍ਰਿਤ ਦਾ ਕੁੰਡ ਹੈ, ਜੇਕਰ ਉੱਥੇ ਤੀਰ ਨਾ ਮਾਰਿਆ ਜਾਵੇ ਤੇ ਕਦੇ ਵੀ ਰਾਵਣ ਮਰ ਨਹੀਂ ਸਕਦਾ। 10 ਸਿਰ ਸਨ, ਵਾਰੀ ਵਾਰੀ ਬਹੁਤਿਆਂ ਸਾਰਿਆਂ ਸਿਰਾਂ ਨੂੰ ਭਗਵਾਨ ਰਾਮ ਚੰਦਰ ਜੀ ਨੇ ਤੀਰਾਂ ਦੇ ਨਾਲ ਕੱਟਿਆ ਪਰ ਰਾਵਣ ਨਹੀਂ ਮਰਿਆ। ਭਵਿੱਖ ਨੇ ਭੇਦ ਦਿੱਤਾ ਕਿ ਜੇਕਰ ਤੁਸੀਂ ਧੁਨੀ ਦੇ ਵਿੱਚ ਤੀਰ ਮਾਰੋਗੇ ਤਾਂ ਉਹ ਅੰਮ੍ਰਿਤ ਦਾ ਕੁੰਡ ਟੁੱਟੇਗਾ ਤੇ ਤਾਂ ਰਾਵਣ ਦੀ ਮੌਤ ਹੋਏਗੀ। ਇਸੇ ਤਰ੍ਹਾਂ ਭਗਵਾਨ ਜੀ ਨੇ ਕੀਤਾ, ਧੁਨੀ ਦੇ ਵਿੱਚ ਤੀਰ ਮਾਰਿਆ ਤੇ ਰਾਵਣ ਦਾ ਅੰਤ ਹੋਇਆ, ਰਾਵਣ ਦੀ ਮੌਤ ਹੋਈ। ਇਸੇ ਕਰਕੇ ਆਮ ਕਰਕੇ ਆਪਾਂ ਇਹ ਕਹਾਵਤ ਵਰਤਦੇ ਨੇ, ਘਰ ਕਾ ਭੇਤੀ ਲੰਕਾ ਟਾਏ, ਭਾਵ ਕੇ ਘਰ ਦੇ ਭੇਤੀ ਨੇ ਇਸ ਤਰ੍ਹਾਂ ਦਾ ਭੇਦ ਦੇ ਕੇ ਮਰਵਾਇਆ। ਹੁਣ ਸਤਿਗੁਰੂ ਜੀ ਇਹ ਗੱਲ ਕਰ ਰਹੇ ਨੇ, ਇਹ ਬਚਨ ਕਰ ਰਹੇ ਨੇ ਕਿ ਭਰਾ ਇਸ ਤਰ੍ਹਾਂ ਦੇ ਹੁੰਦੇ ਨੇ, ਪਰ ਜੇ ਭਰਾ ਵਿਰੋਧੀ ਹੋ ਜਾਵੇ ਤੇ ਉਹਦੀ ਮੌਤ ਦਾ ਕਾਰਨ ਵੀ ਬਣ ਜਾਂਦਾ। ਇਮ ਲੱਖ ਘਰ ਔਰ ਪਿਤਾ ਹਮਾਰੇ, ਮਿਲਨ ਸ਼ਾਹ ਸੋ ਕਹਿ ਹਟ ਕਾਰੇ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਉਸ ਆਏ ਹੋਏ ਉਮਰਾਵ ਨੂੰ ਇਹ ਜਵਾਬ ਦੇ ਰਹੇ ਨੇ, ਇਹਨਾਂ ਸਾਰੀਆਂ ਗੱਲਾਂ ਨੂੰ ਸਾਡੇ ਪਿਤਾ ਸਤਿਗੁਰੂ ਹਰਿ ਰਾਏ ਜੀ ਨੇ ਵਿਚਾਰਿਆ ਤੇ ਤਾਂ ਹੀ ਸਤਿਗੁਰਾਂ ਨੇ ਸਾਨੂੰ ਇਸ ਗੱਲ ਤੋਂ ਮਨਾ ਕੀਤਾ ਕਿ ਬਾਦਸ਼ਾਹ ਦੇ ਨਾਲ ਮਿਲਾਪ ਨਹੀਂ ਕਰਨਾ। ਇਤੀ ਸ਼ਕਤ ਹਮ ਧਰੈ ਨ ਕੈਸੇ, ਪਿਤਾ ਬਾਕ ਤਜ ਬਰਤੈ ਜੈਸੇ। ਸਤਿਗੁਰੂ ਹਰਿਕ੍ਰਿਸ਼ਨ ਜੀ ਕਹਿੰਦੇ ਨੇ ਕਿ ਇੰਨੀ ਸਾਡੇ ਵਿੱਚ ਸ਼ਕਤੀ ਨਹੀਂ ਹੈ, ਇੰਨੀ ਤਾਕਤ ਨਹੀਂ ਹੈ ਕਿ ਪਿਤਾ ਦੀ ਮਰਜ਼ੀ ਦੇ ਖਿਲਾਫ ਅਸੀਂ ਬਾਦਸ਼ਾਹ ਦੇ ਨਾਲ ਮਿਲਾਪ ਕਰੀਏ। ਕਹਿਓ ਗੁਰਨ ਕੋ ਦ੍ਰਿੜ ਬੜ ਮਾਨਾ, ਜਿਮ ਸੁਮੇਰ ਨਹੀਂ ਕਬੂ ਪਿਆਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਅਸੀਂ ਦ੍ਰਿੜਤਾ ਦੇ ਨਾਲ ਮੰਨਿਆ ਹੋਇਆ, ਜਿਮ ਸੁਮੇਰ ਨਹੀਂ ਕਬੂ ਪਿਆਨਾ, ਜਿਸ ਤਰ੍ਹਾਂ ਕਿ ਸੁਮੇਰ ਪਰਬਤ ਕਿਸੇ ਵੀ ਹਵਾ ਦੇ ਝੋਂਕੇ ਦੇ ਨਾਲ ਹਿੱਲਦਾ ਨਹੀਂ, ਇਸੇ ਤਰ੍ਹਾਂ ਅਸੀਂ ਵੀ ਆਪਣੇ ਵਚਨ ਤੋਂ ਹਿੱਲਣ ਵਾਲੇ ਨੇ। ਪ੍ਰਾਣ ਜਾਣ ਲੋ ਬਚ ਮੈਂ ਰਹਿ ਹੋ, ਨਹੀਂ ਚਲਾਏ ਮਾਨਤਾ ਲਹਿ ਹੋ। ਜਿੰਨਾ ਚਿਰ ਸਤਿਗੁਰੂ ਹਰਿਕ੍ਰਿਸ਼ਨ ਜੀ ਕਹਿੰਦੇ ਨੇ ਮੇਰੇ ਵਿੱਚ ਪ੍ਰਾਣ ਨੇ, ਭਾਵ ਕਿ ਜਿੰਨਾ ਚਿਰ ਮੈਂ ਜ਼ਿੰਦਾ ਹਾਂ ਉਹਨਾਂ ਚਿਰ ਤੱਕ ਮੈਂ ਆਪਣੇ ਪ੍ਰਾਣ ਨੂੰ ਨਹੀਂ ਤੋੜਾਂਗਾ, ਇਸ ਬਚਨ ਤੋਂ ਕਦੇ ਵੀ ਹਿੱਲਾਂਗਾ ਨਹੀਂ ਕਿ ਮੈਂ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਇਹ ਆਸ਼ੈ ਹਮਰੇ ਔਰ ਕੇਰਾ, ਕਹੋ ਸ਼ਾਹ ਸੋਏ ਮੋ ਬਡੇਰਾ। ਸਤਿਗੁਰੂ ਹਰਿਕ੍ਰਿਸ਼ਨ ਜੀ ਕਹਿੰਦੇ ਨੇ ਕਿ ਇਹ ਸਾਡਾ ਦ੍ਰਿੜ ਇਰਾਦਾ ਹੈ, ਇਹ ਸਾਡਾ ਆਸ਼ਾ ਹੈ ਜਾ ਕੇ ਆਪਣੇ ਬਾਦਸ਼ਾਹ ਨੂੰ ਇਸ ਤਰ੍ਹਾਂ ਕਹਿ ਦੇਵੋ ਕਿ ਮੈਂ ਉਸ ਦੇ ਨਾਲ ਮਿਲਾਪ ਕਦੇ ਵੀ ਨਹੀਂ ਕਰਨਾ। ਇਹ ਸਭ ਬਾਤ ਦਿਓ ਸਮਝਾਈ, ਪਿਤ ਆਇਸ ਮੈਂ ਚਲੈ ਸਦਾਈ। ਸਤਿਗੁਰੂ ਹਰਿਕ੍ਰਿਸ਼ਨ ਜੀ ਉਸ ਬਾਦਸ਼ਾਹ ਦੇ ਆਦਮੀ ਨੂੰ ਕਹਿੰਦੇ ਨੇ ਕਿ ਇਹ ਸਾਡੀ ਜਿਹੜੀ ਗੱਲ ਹੈ ਨਾ, ਇਹ ਬਾਦਸ਼ਾਹ ਨੂੰ ਜਾ ਕੇ ਸਮਝਾ ਦੇ। ਪਿਤ ਆਇਸ ਮੈਂ ਚਲੈ ਸਦਾਈ, ਕਿ ਭਾਵ ਅਸੀਂ ਆਪਣੇ ਪਿਤਾ ਦੇ ਆਇਸ ਦੇ ਵਿੱਚ, ਉਹਨਾਂ ਦੇ ਹੁਕਮ ਦੇ ਵਿੱਚ ਸਦਾ ਹੀ ਚੱਲਾਂਗੇ। ਸੁਣੇ ਉਮਰਾਓ ਬਾਕ ਗੰਭੀਰ, ਬੈਸ ਅਲਪ ਮੈਂ ਬੁੱਧ ਬਰ ਵੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਉਮਰਾਮ ਨੇ ਸਤਿਗੁਰਾਂ ਦੇ ਗੰਭੀਰ ਜਿਹੜੇ ਡੂੰਘੇ ਵਾਕ ਸੀ ਉਹਨਾਂ ਨੂੰ ਸੁਣਿਆ। ਬੈਸ ਅਲਪ ਮੈਂ ਬੁੱਧ ਬਰ ਵੀਰ, ਕਹਿੰਦਾ ਕਿ ਉਮਰ ਤੇ ਸੁਣਿਆ ਛੋਟੀ ਹੈ, ਪਰ ਜਿਹੜੀ ਬੁੱਧੀ ਹੈ ਨਾ, ਉਹ ਤੇ ਸੂਰਮਿਆਂ ਵਾਲੀ ਬਹੁਤ ਵੱਡੀ ਲੱਗਦੀ।
ਦੀਰਘ ਦਰਸ਼ੀ ਮਹਿਦ ਮਹਾਨੇ, ਕਰਾਮਾਤ ਸਾਹਿਬ ਪਹਿਚਾਨੇ।
ਕਹਿੰਦਾ ਦੀਰਘ ਦਰਸ਼ੀ ਭਾਵ ਕੇ ਦੂਰ ਅੰਦੇਸ਼ ਨੇ, ਦੂਰ ਦੀ ਸੋਚ ਸੋਚਣ ਵਾਲੇ ਨੇ। ਮਹਿਦ ਮਹਾਨੇ, ਵੱਡਿਆਂ ਤੋਂ ਵੱਡੇ ਨੇ। ਕਰਾਮਾਤ ਸਾਹਿਬ ਪਹਿਚਾਨੇ, ਇਹ ਕਰਾਮਾਤਾਂ ਦੇ ਸਾਹਿਬ ਨੇ, ਕਰਾਮਾਤਾਂ ਦੇ ਮਾਲਕ ਨੇ, ਮੈਂ ਇਸ ਗੱਲ ਨੂੰ ਪਛਾਣਿਆ।
ਨਾ ਤਾਂ ਪਾਤਸ਼ਾਹ ਕੇ ਸੰਗ, ਕੋ ਨਹੀਂ ਚਾਹਤ ਸਹਿਤ ਉਮੰਗ।
ਬਾਦਸ਼ਾਹ ਦਾ ਉਮਰਾਵ ਕਹਿੰਦਾ ਕਿ ਨਹੀਂ ਤੇ ਕੌਣ ਐਸਾ ਹੋਵੇਗਾ ਕਿ ਜਿਹੜਾ ਬਾਦਸ਼ਾਹ ਦੇ ਨਾਲ ਮਿਲਣਾ ਉਮੰਗ ਦੇ ਨਾਲ ਨਹੀਂ ਚਾਹੁੰਦਾ। ਭਾਵ ਕਿ ਬਾਦਸ਼ਾਹ ਦੇ ਤੱਕ ਤੇ ਸਾਰੇ ਪਹੁੰਚਣਾ ਚਾਹੁੰਦੇ ਨੇ, ਪਰ ਇਹਨਾਂ ਨੇ ਇਨਕਾਰ ਕੀਤਾ।
ਜਿਸ ਟਿਗ ਜੈ ਬੋ ਮਹਿਦ ਬਡਾਈ, ਤਿਸ ਕਰ ਬੇ ਕੋ ਨਹੀਂ ਲਲ ਚਾਈ।
ਜਿਸ ਬਾਦਸ਼ਾਹ ਦੇ ਕੋਲ ਪਹੁੰਚਣ ਦੇ ਨਾਲ ਉਸ ਮਨੁੱਖ ਦੀ ਵਡਿਆਈ ਵੀ ਵੱਧ ਜਾਂਦੀ ਹੈ ਜਿਹੜਾ ਬਾਦਸ਼ਾਹ ਦੇ ਨਾਲ ਮਿਲਦਾ ਹੈ। ਤਿਸ ਕਰਬੇ ਕੋ ਨਹੀਂ ਲਲਚਾਈ, ਪਰ ਇਹਨਾਂ ਸਤਿਗੁਰਾਂ ਨੇ ਐਸਾ ਕੰਮ ਨਹੀਂ ਕੀਤਾ, ਐਸਾ ਲਾਲਚ ਮਨ ਦੇ ਵਿੱਚ ਪੈਦਾ ਨਹੀਂ ਕੀਤਾ ਕਿ ਮੈਂ ਬਾਦਸ਼ਾਹ ਨੂੰ ਮਿਲਾਂ।
ਆਜ ਜਗਤ ਮੈਂ ਕੋਈ ਨਾ ਐਸੇ, ਹਿਤ ਕਰ ਸ਼ਾਹ ਕਰ ਕੈਸੇ।
ਉਹ ਬਾਦਸ਼ਾਹ ਦਾ ਉਮਰਾਵ ਕਹਿੰਦਾ ਕਿ ਇਸ ਵੇਲੇ ਜਗਤ ਦੇ ਵਿੱਚ ਕੋਈ ਵੀ ਐਸਾ ਨਹੀਂ ਹੈ ਕਿ ਜਿਹਨੂੰ ਪਿਆਰ ਦੇ ਨਾਲ, ਹਿੱਤ ਦੇ ਨਾਲ ਬਾਦਸ਼ਾਹ ਬੁਲਾਵੇ ਤੇ ਉਹ ਨਾ ਪਹੁੰਚੇ।
ਨਹੀਂ ਮਾਨ ਧੀਰਜ ਧਰ ਰਹਿ, ਇਨਕੇ ਸਮੇਂ ਕੀ ਇੱਕ ਹੈ।
ਕਹਿੰਦਾ ਕਿ ਕੋਈ ਵੀ ਇੰਨੀ ਧੀਰਜ ਨੂੰ ਧਾਰਨ ਨਹੀਂ ਕਰ ਸਕਦਾ ਕਿ ਬਾਦਸ਼ਾਹ ਦੇ ਸੰਦੇਸ਼ੇ ਨੂੰ ਠੁਕਰਾਵੇ, ਮਿਲਣ ਤੋਂ ਨਾ ਕਰ ਦੇਵੇ। ਕਹਿੰਦਾ ਇਸ ਕੇ ਸਮੇਂ ਇਹੀ ਇੱਕ ਹੈ। ਭਾਵ ਕਿ ਸਤਿਗੁਰੂ ਹਰਿਕ੍ਰਿਸ਼ਨ ਜੀ ਦੇ ਵਰਗੇ ਸਿਰਫ ਇਹੀ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ।
ਹਿੰਦੂ ਤੁਰਕ ਪੀਰ ਗੁਰ ਹੋਈ, ਕਹਿ ਸ਼ਾਹ ਨਹੀਂ ਅਟਕੈ ਕੋਈ।
ਕਹਿੰਦਾ ਕਿ ਕੋਈ ਹਿੰਦੂ ਹੋਵੇ, ਕੋਈ ਤੁਰਕ ਹੋਵੇ, ਭਾਵੇਂ ਕੋਈ ਪੀਰ ਹੋਵੇ, ਭਾਵੇਂ ਕੋਈ ਹਿੰਦੂਆਂ ਦਾ ਗੁਰੂ ਹੋਵੇ, ਬਾਦਸ਼ਾਹ ਕਹੇ ਤੇ ਉਹ ਨਾ ਜਾਵੇ, ਇਸ ਤਰ੍ਹਾਂ ਕਦੇ ਹੋਇਆ ਨਹੀਂ। ਨਹੀਂ ਅਟਕੈ ਕੋਈ, ਕੋਈ ਵੀ ਬਾਦਸ਼ਾਹ ਨੂੰ ਅਟਕਦਾ ਨਹੀਂ ਹੈ, ਉਹਨੂੰ ਮੋੜਦਾ ਨਹੀਂ।
ਕਰ ਤਾਰੀਫ ਉਮਰਾਓ ਬਡੇਰੀ, ਹੱਥ ਜੋਰ ਬੰਦੇ ਤਿਸ ਬੇਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਉਸ ਉਮਰਾਵ ਨੇ ਇਸ ਤਰ੍ਹਾਂ ਦੀ ਤਾਰੀਫ ਕੀਤੀ ਤੇ ਦੋਵੇਂ ਹੱਥ ਜੋੜ ਕੇ ਫਿਰ ਕਨਾਰ ਦੇ ਬਾਹਰੋਂ ਹੀ ਉਸ ਨੇ ਨਮਸਕਾਰ ਕੀਤੇ।
ਬਿਸਮੈ ਹੋਏ ਗਮਨ ਕੋ ਠਾਨਾ, ਹਿਰਦੈ ਬਡਾਈ ਗੁਣਤ ਮਹਾਨਾ।
ਬਿਸਮੈ ਹੋ ਕੇ, ਹੈਰਾਨੀ ਦੀ ਦਸ਼ਾ ਦੇ ਵਿੱਚ ਹੋ ਕੇ, ਚੱਕਰਤ ਹੋ ਕੇ ਉਥੋਂ ਵਾਪਸ ਪਰਤ ਗਿਆ। ਸਤਿਗੁਰਾਂ ਦੀ ਵੱਡੀ ਵਡਿਆਈ ਨੂੰ ਆਪਣੇ ਮਨ ਦੇ ਵਿੱਚ ਗਿਣਦਾ ਜਾਂਦਾ।
ਜਾਇ ਸ਼ਾਹ ਸੰਗ ਕੀਨ ਸਲਾਮ, ਕਹੀ ਹਕੀਕਤ ਗਾ ਜਿਸ ਕਾਮ।
ਕਵੀ ਜੀ ਲਿਖਦੇ ਨੇ ਬਾਦਸ਼ਾਹ ਦੇ ਕੋਲ ਪਹੁੰਚਿਆ ਹੈ, ਜਾ ਕੇ ਬਾਦਸ਼ਾਹ ਨੂੰ ਸਲਾਮ ਅਦਾ ਕੀਤੇ ਤੇ ਜਿਹੜੇ ਕੰਮ ਦੇ ਵਾਸਤੇ ਗਿਆ ਸੀ ਉਸ ਕੰਮ ਦੀ ਹਕੀਕਤ ਬਾਦਸ਼ਾਹ ਨੂੰ ਸੁਣਾਈ।
ਕਰੀ ਆਪ ਪਰ ਖੁਸ਼ੀ ਕਨੇਰੀ, ਪਾਣੀ ਪਰ ਤਗਿਆ ਆਪਣ ਬਡੇਰੀ।
ਬਾਦਸ਼ਾਹ ਨੂੰ ਕਹਿੰਦਾ ਕਿ ਤੁਹਾਡੇ ਤੇ ਖੁਸ਼ੀ ਤੇ ਬੜੀ ਕੀਤੀ, ਭਨੀ ਪ੍ਰਤਿਗਿਆ ਆਪਣ ਬਡੇਰੀ, ਤੇ ਫਿਰ ਦੂਸਰੀ ਤਰਫ ਸਤਿਗੁਰਾਂ ਨੇ ਮੈਨੂੰ ਆਪਣੀ ਪ੍ਰਤਿਗਿਆ ਦੱਸੀ ਜਿਹੜੀ ਉਹਨਾਂ ਨੇ ਧਾਰਨ ਕੀਤੀ ਹੋਈ।
ਪੇਤੇ ਆਇਸ ਹਮਰੇ ਗਿਰ ਜੈਸੀ, ਚਲੇ ਨਾ ਬਿਗਣ ਬਾਯੂ ਬਹਿ ਕੈਸੀ।
ਬਾਦਸ਼ਾਹ ਦਾ ਉਮਰਾਵ ਬਾਦਸ਼ਾਹ ਨੂੰ ਕਹਿੰਦਾ ਹੈ ਕਿ ਉਹਨਾਂ ਨੇ ਆਖਿਆ ਕਿ ਸਾਡੇ ਪਿਤਾ ਦੀ ਜਿਹੜੀ ਆਗਿਆ ਹੈ ਉਹ ਪਹਾੜ ਵਰਗੀ ਹੈ, ਜਿਸ ਤਰ੍ਹਾਂ ਕਿ ਵਿਘਣਾ ਦੀ ਕਿੰਨੀ ਵੀ ਹਵਾ ਵਗੇ ਪਹਾੜ ਨੂੰ ਉਹ ਹਿਲਾ ਨਹੀਂ ਸਕਦੇ, ਇਸੇ ਤਰ੍ਹਾਂ ਉਹਨਾਂ ਨੇ ਆਖਿਆ ਕਿ ਸਾਡੇ ਪਿਤਾ ਦੀ ਸਾਨੂੰ ਆਗਿਆ।
ਇਤੇ ਆਦਿਕ ਸਭ ਬਾਤ ਸੁਣਾਈ, ਜਿਵ ਪ੍ਰਾਤਨ ਕੀ ਹੋਤ ਸਦਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਆਣ ਕੇ ਬਾਦਸ਼ਾਹ ਨੂੰ ਸੁਣਾਈਆਂ ਨੇ। ਜਿਵ ਪ੍ਰਾਤਨ ਕੀ ਹੋਤ ਸਦਾਈ, ਭਰਾਵਾਂ ਤੇ ਭਰਾਵਾਂ ਦਾ ਕਿਸ ਤਰ੍ਹਾਂ ਦਾ ਮਿਲਾਪ ਹੁੰਦਾ, ਕਿਸ ਤਰ੍ਹਾਂ ਦਾ ਵਿਰੋਧ ਹੁੰਦਾ, ਇਹ ਵੀ ਜਿਹੜੇ ਸਤਿਗੁਰਾਂ ਨੇ ਬਚਨ ਸੁਣਾਏ ਸਨ ਇਹ ਵੀ ਆਣ ਕੇ ਬਾਦਸ਼ਾਹ ਨੂੰ ਉਸ ਨੇ ਦੱਸੇ।
ਸੁਣ ਨੌ ਰੰਗ ਸਮਝਿਓ ਮਨ ਮਾਹੀ, ਇਹ ਗੰਭੀਰਤਾ ਅਤ ਲਖ ਪਾਹੀ।
ਸੁਣ ਕੇ ਔਰੰਗਜ਼ੇਬ ਬਾਦਸ਼ਾਹ ਆਪਣੇ ਮਨ ਦੇ ਵਿੱਚ ਸਮਝਿਆ,
ਇਹ ਗੰਭੀਰਤਾ ਅਤ ਲਖ ਪਾਹੀ,
ਕਿ ਜਿਹੜੇ ਸਤਿਗੁਰੂ ਹਰਿਕ੍ਰਿਸ਼ਨ ਜੀ ਆਏ ਨੇ ਇਹ ਬਹੁਤ ਗੰਭੀਰ ਨੇ, ਇਸ ਗੱਲ ਦਾ ਮੈਨੂੰ ਅੰਦਾਜ਼ਾ ਲੱਗਦਾ।
ਬੜੇ ਪ੍ਰਾਤ ਕੋ ਆਸ਼ੈ ਕਹਾ, ਕਹਿ ਬੁਲਵਾਏ ਮਤਸਰੀ ਮਹਾ।
ਬਾਦਸ਼ਾਹ ਸੋਚਦਾ ਕਿ ਵੱਡਾ ਇਹਨਾਂ ਦਾ ਜਿਹੜਾ ਭਰਾ ਹੈ ਭਾਵ ਕੇ ਰਾਮ ਰਾਏ, ਉਸਦਾ ਤੇ ਇਰਾਦਾ ਕੁਛ ਹੋਰ ਤਰ੍ਹਾਂ ਦਾ। ਕਹਿ ਬੁਲਵਾਏ ਮਤਸਰੀ ਮਹਾ, ਕਿ ਈਰਖਾ ਦੇ ਨਾਲ ਆਪਣੇ ਛੋਟੇ ਭਰਾ ਨੂੰ ਉਸ ਨੇ ਬੁਲਾਇਆ।
ਤਉ ਛਿਮਾ ਜੁਤ ਇਨਕੀ ਬਾਣੀ, ਨਹੀਂ ਦੁਸ਼ ਕੀ ਬਿਦ ਕਿਮ ਠਾਨੀ।
ਪਰ ਤਾਂ ਵੀ ਬਾਦਸ਼ਾਹ ਸੋਚਦਾ ਕਿ ਇਹਨਾਂ ਦੀ ਜਿਹੜੀ ਬਾਣੀ ਹੈ, ਇਹਨਾਂ ਦੇ ਜਿਹੜੇ ਬਚਨ ਨੇ ਉਹ ਤੇ ਖਿਮਾ ਵਾਲੇ ਨੇ, ਭਾਵ ਕਿ ਆਪਣੇ ਭਰਾ ਰਾਮ ਰਾਏ ਦੇ ਬਰ ਖਿਲਾਫ ਇਹਨਾਂ ਨੇ ਕੋਈ ਵੀ ਗੱਲ ਨਹੀਂ ਕੀਤੀ, ਕੋਈ ਵੀ ਐਸਾ ਦੁਸ਼ ਪੈਦਾ ਨਹੀਂ ਕੀਤਾ। ਕਿਉਂਕਿ ਹੁਣੇ ਹੁਣੇ ਤੁਸੀਂ ਸੁਣਿਆ ਕਿ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ ਇਹੀ ਬਚਨ ਕੀਤੇ ਕਿ ਵੱਡਾ ਜਿਹੜਾ ਭਰਾ ਹੈ ਉਹ ਸ੍ਰੇਸ਼ਟ ਬੁੱਧੀ ਦਾ ਮਾਲਕ ਹੈ, ਸਿਆਣਾ ਤੇ ਸਮਝਦਾਰ ਜਾਣ ਕੇ ਸਤਿਗੁਰਾਂ ਨੇ ਉਸ ਨੂੰ ਇੱਥੇ ਭੇਜਿਆ। ਹੁਣ ਬਾਦਸ਼ਾਹ ਇਸ ਤਰ੍ਹਾਂ ਦੀਆਂ ਗੱਲਾਂ ਦਾ ਨਾਪ ਤੋਲ ਕਰ ਰਿਹਾ ਕਿ ਵੱਡੇ ਭਰਾ ਦਾ ਆਸ਼ਾ ਕੀ ਹੈ, ਉਹਦਾ ਇਰਾਦਾ ਕੀ ਹੈ, ਤੇ ਇਹ ਜਿਹੜੇ ਸਤਿਗੁਰੂ ਜੀ ਆਏ ਨੇ ਇਹਨਾਂ ਦਾ ਆਸ਼ਾ ਕੀ ਹੈ, ਇਹਨਾਂ ਦਾ ਇਰਾਦਾ ਰਾਮ ਰਾਏ ਦੇ ਪ੍ਰਤੀ ਕੀ ਹੈ।
ਹਰ ਗਾਦੀ ਪਰ ਬੈਠੋ ਜੋਈ, ਅਜ਼ਮਤ ਵਿਖੇ ਅਦਕਤਾ ਹੋਈ।
ਇਸ ਤੋਂ ਇਲਾਵਾ ਬਾਦਸ਼ਾਹ ਸੋਚਦਾ ਕਿ ਗੁਰਗੱਦੀ ਦੇ ਉੱਤੇ ਇਹ ਸਤਿਗੁਰੂ ਹਰਿਕ੍ਰਿਸ਼ਨ ਜੀ ਬੈਠੇ ਹੋਏ ਨੇ, ਇਹਨਾਂ ਦੇ ਵਿੱਚ ਕਰਾਮਾਤਾਂ ਵੀ ਲੱਗਦਾ ਕਿ ਰਾਮ ਰਾਏ ਦੇ ਨਾਲੋਂ ਵਧੇਕ ਨੇ।
ਤਿੰਨ ਕੀ ਰੁਚ ਕੇ ਬਿਨਾਂ ਬੁਲਾਵਨ, ਮੁਝ ਕੋ ਨੀਕ ਨ ਕਰਵ ਆਵਾਹਨ।
ਬਾਦਸ਼ਾਹ ਸੋਚਦਾ ਕਿ ਉਹਨਾਂ ਦੀ ਰੁਚੀ ਤੋਂ ਬਗੈਰ ਮੈਨੂੰ ਇੱਥੇ ਹਰਿਕ੍ਰਿਸ਼ਨ ਜੀ ਨੂੰ ਬੁਲਾਉਣਾ ਨਹੀਂ ਸੀ ਚਾਹੀਦਾ, ਮੈਂ ਚੰਗਾ ਨਹੀਂ ਕੀਤਾ ਕਿ ਰਾਮ ਰਾਏ ਦੇ ਆਖੇ ਲਾ ਕੇ ਉਹਨਾਂ ਨੂੰ ਇੱਥੇ ਬੁਲਾਇਆ।
ਇਮ ਸਮਝੋ ਨੌ ਰੰਗ ਮਤ ਕਰਕੇ, ਹੋਇਓ ਤੂਸ਼ਣ ਹਿਰਦੈ ਵਿਚਰ ਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਸੋਚਾਂ ਸੋਚ ਕੇ ਮਨ ਦੇ ਵਿੱਚ ਔਰੰਗਜ਼ੇਬ ਸਮਝਿਆ ਹੈ, ਵਿਚਾਰਾਂ ਵਿਚਾਰੀਆਂ ਤੇ ਚੁੱਪ ਨੂੰ ਧਾਰਨ ਕਰੀ ਰੱਖਿਆ, ਕੋਈ ਵੀ ਗੱਲ ਨਾ ਆਖੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਦਿੱਲੀ ਪੁਰ ਕੀ ਸੰਗਤਾਂ, ਆਏ ਉਪਾਇਨ ਲਿਆਏ, ਦਰਸ਼ਨ ਪਰਸੈ ਗੁਰੂ ਕੋ ਚਹਿ ਕਾਮਨਾ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿੱਲੀ ਸ਼ਹਿਰ ਦੀਆਂ ਜਿੰਨੀਆਂ ਵੀ ਸੰਗਤਾਂ ਨੇ ਉਹ ਸਾਰੀਆਂ ਆਪਣੀਆਂ ਭੇਟਾਵਾਂ ਲੈ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦੀਆਂ ਨੇ, ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰਦੀਆਂ ਨੇ, ਤੇ ਜਿਹੜੀਆਂ ਕਾਮਨਾਵਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਪੂਰੀਆਂ ਕਰਨ ਦੀ ਚਾਹ ਰੱਖਦੇ ਨੇ। ਸਤਿਗੁਰਾਂ ਦਾ ਦਰਸ਼ਨ ਕਰਕੇ ਸਾਰੀਆਂ ਜਿਹੜੀਆਂ ਮਨੋ ਕਾਮਨਾ ਨੇ ਉਹ ਸਾਰੇ ਪਾਉਣੀਆਂ ਚਾਹੁੰਦੇ ਨੇ।
ਤਨ ਕੇ ਰੋਗੀ ਤਪ ਦ੍ਰਿਗ ਖਾਂਸੀ, ਮਹਿਮਾ ਸੁਣਤ ਜਾਂਤ ਗੁਰ ਪਾਸੀ।
ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਨੂੰ ਕੋਈ ਸਰੀਰਕ ਰੋਗ ਹੈ, ਕਿਸੇ ਨੂੰ ਬੁਖਾਰ ਹੈ, ਕਿਸੇ ਨੂੰ ਅੱਖਾਂ ਦਾ ਰੋਗ ਹੈ, ਕਿਸੇ ਨੂੰ ਖਾਂਸੀ ਲੱਗੀ ਹੈ, ਮਹਿਮਾ ਸੁਣੇ ਜਾਂ ਗੁਰ ਪਾਸੀ। ਸਤਿਗੁਰਾਂ ਦੀ ਮਹਿਮਾ ਨੂੰ ਸੁਣ ਕੇ ਸਾਰੇ ਜਿਹੜੇ ਰੋਗੀ ਨੇ ਉਹ ਸਤਿਗੁਰਾਂ ਦੇ ਹਜ਼ੂਰ ਪਹੁੰਚਦੇ ਨੇ।
ਧਰੈ ਹਿਰਦੈ ਸ਼ਰਧਾ ਸੁਖ ਰਾਸੀ, ਦਰਸਤ ਰੁਜ ਗਣ ਤੁਰਤ ਬਿਨਾਸੀ।
ਹਿਰਦੇ ਦੇ ਵਿੱਚ ਸ਼ਰਧਾ ਨੂੰ ਧਾਰਨ ਕਰਕੇ ਸੁਖਾਂ ਦੀ ਰਾਸ ਸਤਿਗੁਰਾਂ ਦੇ ਕੋਲ ਰੋਗੀ ਜਾਂਦੇ ਨੇ, ਜਾ ਕੇ ਸਤਿਗੁਰਾਂ ਦਾ ਜਦੋਂ ਹੀ ਦਰਸ਼ਨ ਕਰਦੇ ਨੇ ਤੇ ਉਹਨਾਂ ਰੋਗੀਆਂ ਦੇ ਰੋਗ ਖਤਮ ਹੋ ਜਾਂਦੇ ਨੇ।
ਗੁਰ ਸਿੱਖਿਆਂ ਕੇ ਜਬ ਦੁੱਖ ਗਏ, ਅਪਰ ਸਮੀਪ ਤਿਨੋ ਸੁਣ ਲਏ।
ਕਵੀ ਜੀ ਲਿਖਦੇ ਨੇ ਕਿ ਜਦੋਂ ਗੁਰੂ ਦੇ ਸਿੱਖਾਂ ਦੇ ਇਸ ਤਰ੍ਹਾਂ ਦੇ ਦੁੱਖ ਦੂਰ ਹੋਏ ਤੇ ਉਹਨਾਂ ਤੋਂ ਦੂਸਰੇ ਆਮ ਲੋਕਾਂ ਨੇ ਵੀ ਸਤਿਗੁਰਾਂ ਦੀ ਮਹਿਮਾ ਨੂੰ ਸੁਣਿਆ।
ਰੁਜ ਪੀੜਤ ਤਨ ਸੰਕਟ ਪਾਏ, ਸੁਣਤ ਸੁਜਸ ਗੁਰ ਸ਼ਰਨ ਸਿਧਾਏ।
ਜਿਹੜੇ ਕਿਸੇ ਰੋਗ ਦੇ ਨਾਲ ਪੀੜਤ ਨੇ, ਜਿਨ੍ਹਾਂ ਨੂੰ ਕੋਈ ਸਰੀਰਕ ਸੰਕਟ ਹੈ, ਉਹ ਸਤਿਗੁਰਾਂ ਦੇ ਜਸ ਨੂੰ ਸੁਣ ਕੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਜਾਂਦੇ ਨੇ।
ਦ੍ਰਿਗ ਤੇ ਦਿਖੈ ਨ ਦਰਸ਼ਨ ਜਾਵਦ, ਅਨਕ ਰੀਤ ਰੁਜ ਪੀੜ ਤਾਵਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨਾ ਚਿਰ ਆਪਣੀਆਂ ਅੱਖਾਂ ਦੇ ਨਾਲ ਕੋਈ ਸਤਿਗੁਰੂ ਹਰਿਕ੍ਰਿਸ਼ਨ ਜੀ ਦਾ ਦਰਸ਼ਨ ਨਹੀਂ ਕਰਦਾ, ਉਨਾ ਚਿਰ ਤੱਕ ਅਨੇਕਾਂ ਹੀ ਰੀਤੀਆਂ ਦੇ ਨਾਲ ਉਨ੍ਹਾਂ ਦਾ ਜਿਹੜਾ ਰੋਗ ਹੈ ਉਨ੍ਹਾਂ ਨੂੰ ਦੁੱਖ ਦਿੰਦਾ ਰਹਿੰਦਾ।
ਚਾਰ ਮੁਖਾਰ ਬਿੰਦ ਜਬ ਦਰਸੈ, ਤਾਤ ਕਾਲ ਹੋਏ ਆਵਤ ਹਰਸ਼ੈ।
ਤੇ ਜਦੋਂ ਹੀ ਸਤਿਗੁਰਾਂ ਦਾ ਸੁੰਦਰ ਮੁਖੜਾ ਦੇਖ ਲੈਂਦੇ ਨੇ, ਦਰਸ਼ਨ ਕਰ ਲੈਂਦੇ ਨੇ, ਤੇ ਤਤਕਾਲ ਹੀ ਰੋਗੀਆਂ ਦੇ ਜਿਹੜੇ ਰੋਗ ਨੇ ਉਹ ਦੂਰ ਹੋ ਜਾਂਦੇ ਨੇ ਤੇ ਉਹ ਆਨੰਦ ਦੇ ਵਿੱਚ ਆ ਜਾਂਦੇ ਨੇ, ਸੁਖੀ ਹੋ ਜਾਂਦੇ ਨੇ।
ਪੁਰ ਮੈਂ ਘਰ ਘਰ ਕੀਰਤ ਫੂਲੀ, ਮਨੋ ਮਾਲਤੀ ਬਿਗਸਤ ਝੂਲੀ।
ਕਵੀ ਜੀ ਲਿਖਦੇ ਨੇ ਕਿ ਸਾਰੇ ਸ਼ਹਿਰ ਦੇ ਵਿੱਚ ਘਰ ਘਰ ਦੇ ਵਿੱਚ ਸਤਿਗੁਰਾਂ ਦੀ ਜਿਹੜੀ ਕੀਰਤੀ ਹੈ ਉਹ ਬਹੁਤ ਫੁੱਲੀ ਹੈ,
ਮਨੋ ਮਾਲਤੀ ਬਿਗਸ ਝੂਲੀ।
ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਚਮੇਲੀ ਦੀਆਂ ਕਲੀਆਂ ਖਿੜ ਜਾਣ ਤੇ ਉਹ ਬੂਟਾ ਬੜਾ ਝੂਲਦਾ ਹੈ, ਇਸ ਤਰੀਕੇ ਦੇ ਨਾਲ ਸਤਿਗੁਰਾਂ ਦੀ ਜਿਹੜੀ ਕੀਰਤੀ ਹੈ ਉਹ ਸਾਰੇ ਸ਼ਹਿਰ ਦੇ ਵਿੱਚ ਫੈਲੀ ਹੈ ਕਿ ਸਤਿਗੁਰੂ ਜੀ ਐਸੇ ਨੇ ਜਿਹੜੇ ਕਿ ਰੋਗੀਆਂ ਦੇ ਰੋਗ ਦੂਰ ਕਰ ਦਿੰਦੇ ਨੇ।
ਸੁਣ ਸੁਣ ਪਹੁੰਚਤ ਹੈ ਰੁਜਵਾਰੇ, ਭਰੀ ਪੀਰ ਰਹਿ ਸਤਿਗੁਰ ਦੁਆਰੇ।
ਕਵੀ ਜੀ ਲਿਖਦੇ ਨੇ ਕਿ ਸੁਣ ਸੁਣ ਕੇ ਜਿੰਨੇ ਵੀ ਰੋਗੀ ਨੇ ਉਹ ਸਤਿਗੁਰਾਂ ਦੇ ਕੋਲ ਪਹੁੰਚਦੇ ਨੇ, ਇਸ ਕਰਕੇ ਸਤਿਗੁਰਾਂ ਦੇ ਦੁਆਰੇ ਦੇ ਉੱਤੇ ਐਸਿਆਂ ਮਨੁੱਖਾਂ ਦੀ ਭੀੜ ਲੱਗੀ ਰਹਿੰਦੀ।
ਹੋਏ ਰੋਗ ਕੋ ਦੁੱਖ ਬਿਨਾਸ਼ੇ, ਜਿਮ ਤਮ ਤੋਮ ਤਰਨ ਕੇ ਪਾਸੇ।
ਜਿਨ੍ਹਾਂ ਨੂੰ ਰੋਗ ਹੁੰਦਾ ਹੈ ਉਹਨਾਂ ਦਾ ਰੋਗ ਤਤਸ਼ਨ ਹੀ ਖਤਮ ਹੋ ਜਾਂਦਾ ਹੈ,
ਜਿਮ ਤਮ ਤੋਮ ਤਰਨ ਕੇ ਪਾਸੇ।
ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਗਾੜਾ ਹਨੇਰਾ ਸੂਰਜ ਦੇ ਕੋਲ ਗਿਆ ਨਾਸ ਹੋ ਜਾਂਦਾ ਹੈ, ਇਸ ਤਰ੍ਹਾਂ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ ਨੇ।
ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ,
ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਕਰਕੇ ਲਿਖਿਆ। ਅਰਦਾਸੇ ਦੇ ਵਿੱਚ ਇਹੀ ਆਖਿਆ ਜਾਂਦਾ ਹੈ ਕਿ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਐਸੇ ਸਤਿਗੁਰੂ ਹਰਿਕ੍ਰਿਸ਼ਨ ਜੀ ਨੂੰ ਧਿਆਉਣਾ ਚਾਹੀਦਾ ਹੈ, ਜਿਨ੍ਹਾਂ ਦਾ ਦਰਸ਼ਨ ਕਰਨ ਦੇ ਨਾਲ ਹੀ ਦੁੱਖ ਦੂਰ ਚਲੇ ਜਾਂਦੇ ਨੇ।
ਦਰਸ਼ਨ ਸਫਲ ਹੋਤ ਗੁਰ ਕੇਰਾ, ਪਸਰਿਓ ਪੂਰੀ ਬਿਰਤਾਂਤ ਬਡੇਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਪੁਰੀ ਦੇ ਵਿੱਚ, ਸਾਰੇ ਦਿੱਲੀ ਸ਼ਹਿਰ ਦੇ ਵਿੱਚ ਇਹ ਬਿਰਤਾਂਤ ਪਸਰ ਗਿਆ ਹੈ ਕਿ ਜਿਹੜਾ ਵੀ ਸਤਿਗੁਰਾਂ ਦਾ ਜਾ ਕੇ ਦਰਸ਼ਨ ਕਰਦਾ ਹੈ ਉਹਨੂੰ ਦਰਸ਼ਨਾਂ ਦਾ ਲਾਭ ਜ਼ਰੂਰ ਹੁੰਦਾ ਹੈ, ਕੀਤਾ ਹੋਇਆ ਦਰਸ਼ਨ ਸਫਲ ਦਾ।
ਇੱਕ ਦਿਨ ਸਭਾ ਸੁਪਟ ਗਣ ਕੇਰੀ, ਸ਼ਸਤਰ ਬਸਤਰ ਯੁੱਤ ਸਜਤ ਕਨੇਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਬਹੁਤੇ ਸਾਰੇ ਸ਼ਸਤਰਧਾਰੀ ਯੋਧਿਆਂ ਦੀ ਸਭਾ ਲੱਗੀ ਹੋਈ ਸੀ, ਸ਼ਸਤਰਾਂ ਤੇ ਬਸਤਰਾਂ ਨੂੰ ਸਜਾ ਕੇ ਸਤਿਗੁਰਾਂ ਦੇ ਸਿੱਖ ਬੈਠੇ ਸਨ।
ਮਹਾ ਮਸੰਦ ਧਨੀ ਦੇਸ਼ ਏਕ, ਬੈਠਾ ਸਤਿਗੁਰ ਨਿਕਟ ਅਨੇਕ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਮਸੰਦ ਜਿਹੜੇ ਕਿ ਬਹੁਤ ਧਨੀ ਨੇ ਉਹ ਸਤਿਗੁਰਾਂ ਦੀ ਇੱਕ ਤਰਫ ਬੈਠੇ ਸਨ।
ਖਰੇ ਮੇਵਰੇ ਹੋਏ ਅਰਦਾਸ ਕਰ ਜੋਰੈ ਸਿੱਖ ਠਾਂਡੇ ਪਾਸ।
ਜਿਹੜੇ ਅਰਦਾਸਾਂ ਕਰਨ ਵਾਲੇ ਅਰਜਾਂ ਕਰਨ ਵਾਲੇ ਮੇਵੜੇ ਨੇ ਉਹ ਵੀ ਲਾਗੇ ਖੜੇ ਸਨ, ਔਰ ਇਸ ਤੋਂ ਇਲਾਵਾ ਕਈ ਸਾਰੇ ਸਿੱਖ ਹੱਥ ਜੋੜ ਕੇ ਲਾਗੇ ਖਲੋਤੇ ਸਨ।
ਕੋ ਮੰਗ ਸਿਮਰਨ ਸਤਨਾਮੂ ਕੋ ਜਾਚਤ ਸੁਖ ਸੁਤ ਧਨ ਧਾਮੂ।
ਹੁਣ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜਾਂ ਹੋ ਰਹੀਆਂ ਨੇ ਸੰਗਤ ਦੇ ਵੱਲੋਂ। ਕਵੀ ਜੀ ਲਿਖਦੇ ਨੇ ਕਿ ਕੋਈ ਸੱਚੇ ਪਰਮੇਸ਼ਰ ਦੇ ਨਾਮ ਦਾ ਦਾਨ ਮੰਗਦਾ, ਕੋ ਜਾਚਤ ਸੁਖ, ਕੋਈ ਸੁਖ ਮੰਗਦਾ, ਕੋਈ ਪੁੱਤਰ ਮੰਗਦਾ, ਕੋਈ ਧਨ ਮੰਗਦਾ ਤੇ ਕੋਈ ਘਰ ਮੰਗਦਾ।
ਕੋ ਮਨ ਤੇ ਹੀ ਮੰਗਣ ਕਰੇ ਕੋ ਮੁਖ ਤੇ ਕਰ ਬਿਨੈ ਉਚਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਪ੍ਰਕਾਰ ਦੇ ਨਾਲ ਸਤਿਗੁਰਾਂ ਤੋਂ ਮੰਗਾਂ ਮੰਗੀਆਂ ਜਾ ਰਹੀਆਂ ਨੇ। ਕਈ ਤੇ ਮਨ ਤੋਂ ਹੀ ਮੰਗਦੇ ਨੇ ਤੇ ਕਈ ਮੂੰਹ ਦੇ ਵਿੱਚੋਂ ਅਰਜਾਂ ਕਰਕੇ ਬੇਨਤੀਆਂ ਕਰ ਰਹੇ ਨੇ।
ਸਤਿਗੁਰ ਵਿਆਪ ਰਹੇ ਸਭ ਮਾਹੇ ਜਾਣੇ ਸਭ ਕੀ ਦੇ ਪੁੰਨ ਤਾਹੇ।
ਕਿਉਂਕਿ ਸਤਿਗੁਰੂ ਜੀ ਅੰਤਰਜਾਮੀ ਨੇ, ਉਹ ਹਿਰਦੇ ਦੀ ਗੱਲ ਨੂੰ ਵੀ ਬੁੱਝਦੇ ਨੇ। ਇਸ ਕਰਕੇ ਜਿਨ੍ਹਾਂ ਨੇ ਅਰਜਾਂ ਨਹੀਂ ਕੀਤੀਆਂ ਮੁਖ ਤੋਂ, ਮੂੰਹ ਤੋਂ ਅਰਜਾਂ ਜਿਨ੍ਹਾਂ ਨੇ ਬਿਆਨ ਨਹੀਂ ਕੀਤੀਆਂ, ਮਨ ਦੇ ਵਿੱਚ ਹੀ ਚਿਤਵਿਆ ਹੈ, ਔਰ ਜਿਨ੍ਹਾਂ ਨੇ ਮੰਗਾਂ ਮੰਗੀਆਂ ਨੇ ਮੂੰਹ ਤੋਂ, ਇਨ੍ਹਾਂ ਦੋਵਾਂ ਪ੍ਰਕਾਰ ਦੀਆਂ ਮੰਗਾਂ ਨੂੰ ਸਤਿਗੁਰੂ ਜੀ ਨੇ ਪੂਰਿਆ ਕੀਤਾ।
ਅਨਕ ਪਾਤ ਰੁਜ ਗਨ ਕੋ ਡੇਰਾ ਪੁਰ ਤੇ ਉੱਠ ਗਮਣਿਓ ਤਿਸ ਬੇਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਅਨੇਕਾਂ ਭਾਂਤ ਦੇ ਜਿਹੜੇ ਰੋਗ ਨੇ, ਉਹਨਾਂ ਸਾਰਿਆਂ ਰੋਗਾਂ ਦਾ ਜਿਹੜਾ ਡੇਰਾ ਹੈ ਨਾ, ਉਹ ਦਿੱਲੀ ਸ਼ਹਿਰ ਦੇ ਵਿੱਚੋਂ ਉੱਠ ਗਿਆ।
ਜਵਾਰ ਆਦਿਕ ਰੁਜ ਕਹਿ ਲੋ ਕਹਿ ਨਹੀਂ ਸਥਿਰਤਾ ਤਿਸ ਥਲ ਲਹਿ।
ਕਵੀ ਜੀ ਲਿਖਦੇ ਨੇ ਕਿ ਕਿੰਨਾ ਕੁ ਰੋਗਾਂ ਦੀ ਗਿਣਤੀ ਮੈਂ ਲਿਖ ਕੇ ਬਿਆਨ ਕਰਾਂ, ਭਾਵ ਕਿ ਹਰ ਇੱਕ ਪ੍ਰਕਾਰ ਦੇ ਜਿਹੜੇ ਰੋਗ ਨੇ ਉਹ ਸਾਰੇ ਦੇ ਸਾਰੇ ਚਲੇ ਗਏ ਨੇ, ਕਿਸੇ ਵੀ ਰੋਗ ਦੀ ਸਥਿਰਤਾ ਨਹੀਂ ਰਹੀ।
ਜਹ ਕਹ ਮਿਲ ਨਰ ਨਾਰ ਕਹੰਤੇ ਪਰਮ ਪੁਰਖਿਅਨ ਪੁਰ ਦੁਖ ਹੰਤੇ।
ਜਿੱਥੇ ਵੀ ਇਸਤਰੀਆਂ ਪੁਰਸ਼ ਜੁੜਦੇ ਨੇ ਇੱਕ ਦੂਜੇ ਦੇ ਨਾਲ ਇਹੀ ਗੱਲਾਂ ਕਰਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਜੀ ਪਰਮ ਪੁਰਖ ਨੇ, ਇਨ੍ਹਾਂ ਦੇ ਆਉਣ ਦੇ ਨਾਲ ਸਾਰੀ ਪੁਰੀ ਦੇ ਜਿਹੜੇ ਦੁੱਖ ਨੇ ਨਾ, ਉਹ ਦੂਰ ਚਲੇ ਗਏ ਨੇ।
ਬਡੋ ਪ੍ਰਾਤ ਸਭ ਅਜਮਤ ਲਾਇਕ ਤਉ ਦਿਖਾਏ ਤੁਰਕ ਗਨ ਨਾਇਕ।
ਜਿਹੜੀ ਆਮ ਪਬਲਿਕ ਹੈ, ਜਿਹੜੇ ਸਧਾਰਨ ਲੋਕ ਨੇ, ਉਹ ਕਹਿੰਦੇ ਨੇ ਕਿ ਇਨ੍ਹਾਂ ਦਾ ਜਿਹੜਾ ਵੱਡਾ ਭਰਾ ਸੀ ਉਹ ਹਰ ਇੱਕ ਪ੍ਰਕਾਰ ਦੇ ਨਾਲ ਅਜਮਤ ਦੇ ਲਾਇਕ ਸੀ, ਪਰ ਤਉ ਦਿਖਾਏ ਤੁਰਕ ਗਨ ਨਾਇਕ, ਪਰ ਤੁਰਕਾਂ ਦੇ ਨਾਇਕ ਨੂੰ, ਤੁਰਕਾਂ ਦੇ ਰਾਜੇ ਨੂੰ ਭਾਵ ਕੇ ਔਰੰਗਜ਼ੇਬ ਨੂੰ ਹੀ ਉਸਨੇ ਕਰਾਮਾਤਾਂ ਦਿਖਾਈਆਂ, ਆਮ ਮਨੁੱਖਾਂ ਨੂੰ ਉਸ ਕਰਾਮਾਤਾਂ ਦਾ ਕੋਈ ਫਾਇਦਾ ਨਹੀਂ ਪਹੁੰਚਿਆ।
ਇਹ ਤੋ ਸਭ ਦੀਨਣ ਕੇ ਦਾਨੀ ਦਰਸ਼ਨ ਦਿਖੇ ਦੁੱਖ ਦੁੱਖ ਹਾਨੀ।
ਸਾਰੇ ਕਹਿੰਦੇ ਨੇ ਕਿ ਰਾਮ ਰਾਏ ਦੀਆਂ ਕਰਾਮਾਤਾਂ ਦਾ ਸਾਨੂੰ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਪਹੁੰਚਿਆ। ਤੁਸੀਂ ਸੁਣਿਆ ਹੀ ਹੈ ਕਿ ਜਿੰਨੀਆਂ ਉਹਨੇ ਕਰਾਮਾਤਾਂ ਕੀਤੀਆਂ ਨੇ ਉਹ ਬਾਦਸ਼ਾਹ ਦੇ ਕਹਿਣ ਦੇ ਉੱਤੇ ਕੀਤੀਆਂ ਨੇ, ਤੇ ਜੋ ਵੀ ਕੁਝ ਮਿਲਿਆ ਉਹ ਬਾਦਸ਼ਾਹ ਨੂੰ ਮਿਲਿਆ, ਸਧਾਰਨ ਲੋਕਾਂ ਦੇ ਵਾਸਤੇ ਕੋਈ ਫਾਇਦੇਮੰਦ ਸਿੱਧ ਨਹੀਂ ਹੋਇਆ ਰਾਮ ਰਾਏ। ਪਰ ਹੁਣ ਲੋਕ ਜਿਹੜੇ ਆਮ ਨੇ ਉਹ ਗੱਲਾਂ ਕਰਦੇ ਨੇ ਇਨ੍ਹਾਂ ਦੇ ਜਸ ਦੀਆਂ ਕਿ ਇਹ ਤੇ ਸਾਰਿਆਂ ਦੀਨਾਂ ਨੂੰ, ਸਾਰਿਆਂ ਗਰੀਬਾਂ ਨੂੰ ਸੁਖਾਂ ਦਾ ਦਾਨ ਦੇਣ ਵਾਲਾ ਆਇਆ ਹੈ। ਦਰਸ਼ਨ ਦੇਖੇ ਦੁੱਖ ਦੁਖਾਂ ਨੇ, ਇਨ੍ਹਾਂ ਦਾ ਦਰਸ਼ਨ ਕਰਨ ਦੇ ਨਾਲ ਹੀ ਦੁੱਖ ਤੇ ਦੋਸ਼ ਖਤਮ ਹੋ ਜਾਂਦੇ ਨੇ। ਰਾਮ ਰਾਏ ਨੂੰ ਬਹੁਤ ਸਾਰੇ ਲੋਕ ਵੇਖਦੇ ਸਨ, ਪਰ ਜਿੰਨਾ ਚਿਰ ਉਹ ਕੋਈ ਕਰਾਮਾਤ ਨਹੀਂ ਸੀ ਲਾਉਂਦਾ ਉਨ੍ਹਾਂ ਚਿਰ ਕਿਸੇ ਦਾ ਰੋਗ ਜਾਂ ਪੀੜ ਦੂਰ ਨਹੀਂ ਹੋਈ। ਪਰ ਸਤਿਗੁਰਾਂ ਦਾ ਦਰਸ਼ਨ ਹੀ ਐਸਾ ਹੈ, ਬਰਕਤ ਵਾਲਾ ਹੈ, ਜਿਹੜੇ ਵੇਖ ਲੈਂਦੇ ਨੇ ਬਸ ਉਸੇ ਵੇਲੇ ਰੋਗ ਦਾ ਡੇਰਾ ਟਹਿ ਜਾਂਦਾ।
ਇਤੇ ਆਦਿਕ ਜਸ ਭਣਤ ਸੁਣਤ ਹੈ ਮਹਿਮਾ ਸਭ ਤੇ ਅਧਿਕ ਗੁਣਤ ਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਿਕ੍ਰਿਸ਼ਨ ਜੀ ਦੇ ਜਸ ਨੂੰ ਲੋਕ ਬਿਆਨ ਕਰਦੇ ਨੇ, ਉਹਨਾਂ ਦੀ ਮਹਿਮਾ ਬਹੁਤ ਹੀ ਜ਼ਿਆਦਾ ਕਰਕੇ ਉਹਨਾਂ ਦੇ ਗੁਣਾਂ ਦਾ ਗਾਣ ਕਰਦੇ ਨੇ।
ਗੁਰ ਸਿਮਰੇ ਪੁੰਨ ਇੱਕ ਦਿਨ ਸ਼ਾਹੂ ਕਰਤ ਬਾਰ ਤਾਲਾਪ ਜੇ ਪਾਹੂ।
ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਬਾਦਸ਼ਾਹ ਨੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ। ਕਰਤ ਵਾਰਤਾ ਲਾਪ ਜੇ ਪਾਹੋ, ਸਤਿਗੁਰਾਂ ਦੇ ਬਾਰੇ ਵਾਰਤਾਲਾਪ ਆਪਣੇ ਨਾਲ ਦੇ ਸਭਾ ਦੇ ਸਾਥੀਆਂ ਦੇ ਨਾਲ ਕਰਨ ਲੱਗਾ। ਸੁਜਾਸ ਬਖਾਨਿਓ ਸਤਿਗੁਰ ਕੇਰਾ, ਪੁਰ ਤੇ ਨਾਸ਼ ਕੀਨ ਰੁਜ ਡੇਰਾ। ਜਿਹੜੇ ਸਭਾ ਦੇ ਵਿਚ ਲੋਕ ਬੈਠੇ ਨੇ ਉਹ ਬਾਦਸ਼ਾਹ ਨੂੰ ਸਤਿਗੁਰਾਂ ਦੀ ਸਿਫਤ ਕਰਕੇ ਦੱਸਦੇ ਨੇ ਕਿ ਸੁਣਿਆ ਹੈ ਲੋਕਾਂ ਦੇ ਵਿਚੋਂ ਕਿ ਪੁਰੀ ਤੇ ਨਾਸ਼ ਕੀਨ ਰੁਜ ਡੇਰਾ, ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਸ ਦਿੱਲੀ ਸ਼ਹਿਰ ਦੇ ਵਿਚੋਂ ਸਾਰਿਆਂ ਰੋਗਾਂ ਦਾ ਡੇਰਾ ਚੁੱਕ ਦਿੱਤਾ। ਮਹਾ ਗੰਭੀਰ ਤੀਰ ਸੁਖ ਸਾਗਰ, ਬੈਲਗ ਬੁੱਧੀ ਬ੍ਰਿਧ ਬੜ ਨਾਗਰ। ਕਹਿੰਦੇ ਨੇ ਕਿ ਬੜੇ ਗੰਭੀਰ ਨੇ, ਬੜੇ ਧੀਰਜ ਵਾਲੇ ਨੇ, ਸੁਖਾਂ ਦੇ ਸਾਗਰ ਨੇ। ਗੁਰਬਾਣੀ ਦੇ ਵਿਚ ਪਾਠ ਆਉਂਦਾ ਹੈ, ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ, ਕਿ ਸਤਿਗੁਰੂ ਬੜਾ ਗਹਿਰਾ ਹੈ, ਬੜਾ ਗੰਭੀਰ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ ਤੇ ਸੁਖਾਂ ਦਾ ਸਾਗਰ ਹੈ। ਕਹਿੰਦੇ ਨੇ ਮਹਾ ਗੰਭੀਰ ਧੀਰ ਸੁਖ ਸਾਗਰ, ਬੜੇ ਗਹਿਰੇ ਨੇ, ਬੜੇ ਗੰਭੀਰ ਨੇ, ਧੀਰਜ ਵਾਲੇ ਨੇ, ਸੁਖਾਂ ਦੇ ਸਮੁੰਦਰ ਨੇ। ਬੈ ਲਗ ਬੁੱਧੀ ਬ੍ਰਿਧ, ਉਮਰਾਂ ਛੋਟੀ ਹੈ, ਸਰੀਰਕ ਅਵਸਥਾ ਬੜੀ ਛੋਟੀ ਹੈ, ਪਰ ਬੁੱਧੀ ਦੇ ਬੜੇ ਵਿਸ਼ਾਲ ਨੇ, ਬੜੇ ਵੱਡੇ ਨੇ। ਬੜ ਨਾਗਰ, ਬੜੇ ਬਾਦਸ਼ਾਹ ਸਲਾਮਤ ਤੁਹਾਡੀ ਇਸ ਦਿੱਲੀ ਸ਼ਹਿਰ ਦੇ ਵਿਚ ਉਹ ਪ੍ਰਗਟੇ ਹੋਏ ਨੇ। ਇਸ ਤਰ੍ਹਾਂ ਸਭਾ ਦੇ ਜਿੰਨੇ ਲੋਕ ਨੇ ਉਹ ਸਤਿਗੁਰੂ ਹਰਿਕ੍ਰਿਸ਼ਨ ਦੀ ਜਿਹੜੀ ਤਾਰੀਫ ਹੈ ਉਹ ਬਾਦਸ਼ਾਹ ਨੂੰ ਕਰਕੇ ਸੁਣਾ ਰਹੇ ਨੇ। ਸੁਸਾ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।